ਅਗਲੇ ਸਮੇਂ ਵੱਡਿਆਂ ਤੋਂ ਸੁਣਦੇ ਸਾਂ ਕਿ ਪੂਰਨ ਨਾਮੇ ਸਿੱਧ ਉੱਪਰ ਇੱਥੇ ਕੁਝ ਕਹਿਰ ਹੋਇਆ ਸੀ ਤਾਂ ਸ਼ਹਿਰ 200 ਵਰ੍ਹਾ ਕਸ਼ਟ ਵਿੱਚ ਰਿਹਾ ਸੀ। ਹੁਣ ਇਹਨਾਂ ਦੀਆਂ ਬਾਦੁਆਵਾਂ ਨਾਲ ਖਬਰੇ ਕੀ ਹੋਣੀ ਵਰਤੇਗੀ। ਸਾਡੀ ਪੇਸ਼ ਕੋਈ ਨਹੀਂ ਜਾਂਦੀ। ਸਿੱਧਾਂ ਅਤੇ ਪੀਰਾਂ ਤੋਂ ਡਰ ਸਭ ਕਿਸੇ ਨੂੰ ਲੱਗਦਾ ਹੈ। ਅਸਾਂ ਜਗਰਾਤੇ ਕੀਤੇ ਹਨ, ਦੇਵੀ ਦੀਆਂ ਭੇਟਾਂ ਗਾਵੀਆਂ ਹਨ, ਨਾਥਾਂ ਦੇ ਰੋਟ ਪਕਾਏ ਅਤੇ ਚੜ੍ਹਾਏ, 100 ਮੰਨਤਾਂ ਅਤੇ 100 ਸ਼੍ਰੇਣੀਆਂ ਸੁੱਖੀਆਂ ਹਨ, ਪਰ ਪੇਸ਼ ਕੋਈ ਚੱਲੀ ਨਹੀਂ। ਗੀਗੇ ਨਾਲ ਵੀ ਬਥੇਰਾ ਮੱਥਾ ਮਾਰਿਆ ਹੈ, ਉਹ ਵੀ ਕਿਸੇ ਹੱਠ 'ਤੇ ਚੜ੍ਹ ਬੈਠਾ ਹੈ। ਅੱਜ ਤਰਾਸੇ ਹੋਏ ਸ਼ਹਿਰ ਵਿੱਚ ਆਪ ਦੇ ਆਉਣ ਦੀ ਖਬਰ ਆਈ ਹੈ, ਸੋ ਸਾਰੇ ਸੁੱਖ ਦਾ ਸਾਹ ਲੈ ਕੇ ਹਾਜ਼ਰ ਹੋਏ ਹਨ, ਮਿਹਰ ਕਰੋ। ਇਸ ਵੇਲੇ ਭਾਈ ਰੂਪੇ ਬਿਨੈ ਕੀਤੀ ਕਿ ਪ੍ਰਸ਼ਾਦ ਤਿਆਰ ਹੈ। ਸਤਿਗੁਰ ਰੂਪਿਆ, ਮਿੱਤਰਾ, ਜਿਨ੍ਹਾਂ ਦੇ ਮਹਿਮਾਨ ਆਈਏ ਉਹ ਭੁੱਖੇ ਰਹਿਣ ਅਤੇ ਅਸੀਂ ਭੋਜਨ ਪਾਈਏ। ਅੱਜ ਪ੍ਰਸ਼ਾਦ ਤਾਂ ਛਕਾ ਕੇ ਛਕਾਂਗੇ। ਸ਼ਹਿਰ ਵੀ ਵਰਤਾਂ ਅਤੇ ਜਪਾਂ ਵਿੱਚ ਹੈ ਅਤੇ ਪੀਰ ਵੀ ਕਈ ਦਿਨਾਂ ਦਾ ਭੁੱਖਾ ਦੱਸੀਦਾ ਹੈ। ਦੁਪਹਿਰ ਹੋ ਲੈਣ ਦਿਓ, ਫੇਰ ਛਕਾ ਕੇ ਛਕਾਂਗੇ। ਮਰਦਾਨਾ, ਪਾਤਸ਼ਾਹ ਕਹਿੰਦੇ ਹਨ 25 ਦਿਨਾਂ ਦਾ ਭੁੱਖਾ ਹੈ। ਸਤਿਗੁਰ ਮਰਦਾਨਿਆਂ, ਇਹ ਲੋਕ ਨਿਉਲੀ ਨੇਤੀ ਧੋਤੀ ਕਰਮ ਕਰ ਕਰਕੇ ਮਲ ਸਰੀਰ ਦੀ ਧੋ ਕੇ ਬੈਠਦੇ ਹਨ ਅਤੇ ਨਾਲੇ ਬਦਾਮ ਰੋਗਣ ਆਦਿਕ ਰੱਖ ਲੈਂਦੇ ਹਨ। ਜਿੰਨਾ ਜਿੰਨਾ ਦਮ ਸਾਧਿਆ ਹੁੰਦਾ ਹੈ ਓਨੇ ਓਨੇ ਚਿਰ ਮਗਰੋਂ ਬਦਾਮ ਰੋਗਣ ਦਾ ਘੁੱਟ ਘੁੱਟ ਲੈ ਕੇ ਉਸ ਦੇ ਆਸਰੇ ਵਕਤ ਕੱਟਦੇ ਹਨ, ਧਿਆਨ ਉੱਧਰ ਜੋੜ ਬੈਠਦੇ ਹਨ ਜਿਸ ਗੱਲ ਦੀ ਕਾਰਜ ਸਿੱਧੀ ਲੋੜਦੇ ਹਨ। ਸੂਰਜ ਸਿਖਰੇ ਆ ਗਿਆ, ਦੁਪਹਿਰਾਂ ਹੋ ਗਈਆਂ। ਮੁਰੀਦ ਮੱਠ ਦੇ ਬਾਹਰ ਬੈਠੇ ਕੌਤਕ ਉਡੀਕ ਰਹੇ ਸਨ ਕਿ ਕੀ ਵਰਤਦਾ ਹੈ, ਕਿ ਚਿਲ੍ਹਾ ਟੁੱਟਦਾ ਹੈ, ਕਿ ਚਿਲ੍ਹਾ ਤੋੜਨ ਵਾਲਾ ਫਕੀਰ ਹਾਰ ਖਾ ਕੇ ਭੱਜਦਾ ਹੈ। ਉੱਧਰ ਲੋਕੀ ਕਲੇਜੇ ਮੁੱਠ ਵਿੱਚ ਲਈ ਤਾਂਘ ਰਹੇ ਸਨ ਕਿ ਸ਼ਹਿਰ ਦੀ ਰੱਖਿਆ ਹੁੰਦੀ ਹੈ ਕਿ ਪੀਰ ਦੀ ਫਿਟਕ ਸਿਰੇ ਚੜ੍ਹਦੀ ਹੈ। ਸਭ ਛਾਤੀਆਂ ਧੜਕ ਧੜਕ ਕਰਦੀਆਂ ਪਰ ਇਕੱਠੀਆਂ ਹੋ ਕੇ ਸਹਿਮ ਕੇ ਮਾਨੋ ਸੁੰਗੜੀਆਂ ਪਈਆਂ ਸਨ। ਕੋਈ ਜਲ ਘੜੀ ਨੂੰ ਤੱਕ ਰਿਹਾ ਸੀ, ਕੋਈ ਰੇਤ ਘੜੀ 'ਤੇ ਟੱਕ ਬੰਨ੍ਹੀ ਬੈਠਾ ਸੀ, ਕੋਈ ਘੜਿਆਲੀ ਦੀ ਟੁਨਕਾਰ ਸੁਣਨ ਲਈ ਹਵਾ ਵਿੱਚ ਕੰਨ ਲਾਈ ਬੈਠਾ ਸੀ। ਸ਼ਿਖਰ ਦੁਪਹਿਰ ਠੀਕ ਸ਼ਿਖਰੇ ਆ ਗਈ। ਘੜਿਆਲੀ ਨੇ ਦੁਪਹਿਰੇ ਦੀ ਪਹਿਲੀ ਟੁਨਕਾਰ ਦਿੱਤੀ, ਅਜੇ ਦੂਜੀ ਟੁਨਕਾਰ ਦੀ ਆਵਾਜ਼ ਘੜਿਆਲ ਵਿੱਚੋਂ ਨਿਕਲੀ ਨਹੀਂ ਸੀ ਕਿ ਜਿਸ ਗੁੰਬਦ ਵਿੱਚ ਪੀਰ ਜੀ ਚਿਲੇ ਬੈਠੇ ਸਨ ਉਸ ਤੋਂ ਇੱਕ ਕੜਕ ਦੀ ਭਿਆਨਕ ਆਵਾਜ਼ ਆਈ। ਗੁੰਬਜ ਉੱਤੋਂ ਫਟ ਕੇ ਚੀਰੇ ਖਰਬੂਜੇ ਵਾਂਗ ਦੋ ਫਾੜ ਹੋ ਗਿਆ। ਵਿਚਕਾਰਲੀਆਂ ਇੱਟਾਂ ਢਹਿ ਪਈਆਂ ਅਤੇ ਇੱਕ ਖੱਪਾ ਖੁੱਲ੍ਹ ਗਿਆ। ਹੁਣ ਸੂਰਜ ਦੀ ਧੁੱਪ ਉਸ ਖੱਪੇ ਵਿੱਚੋਂ ਅੰਦਰ ਜਾ ਪਈ। ਫਟਣ ਦੀ ਆਵਾਜ਼ ਅਤੇ ਅਚਾਨਕ ਚਾਨਣੇ ਦੇ ਪ੍ਰਵੇਸ਼ ਨੇ ਅੱਖਾਂ ਖੋਲ੍ਹ ਦਿੱਤੀਆਂ। ਕਿਲ੍ਹਾ ਟੁੱਟ ਗਿਆ, ਪੀਰ ਜੀ ਦੇ ਨੈਣ ਖੁੱਲ੍ਹ ਆਏ, ਧਿਆਨ ਸਰਾਪ ਵਿੱਚੋਂ ਉਟਕ ਗਿਆ ਅਤੇ ਗੁੰਬਜ ਦੇ ਖੱਪੇ ਵੱਲ ਜਾ ਪਿਆ। ਸਰੀਰ ਕੰਬਿਓ ਸੂ, ਮਤੇ ਸਾਰਾ ਗੁੰਬਜ ਹੀ ਸਿਰ ਉੱਤੇ ਨਾ ਆ ਪਵੇ। ਇਸ ਭੈ ਅਤੇ ਹੈਰਾਨੀ ਨੇ ਕਾਹਲੀ ਵਿੱਚ ਪਾ ਦਿੱਤਾ ਅਤੇ ਆਪ ਬੂਹਾ ਖੋਲ੍ਹ ਕੇ ਘਾਬਰੇ ਹੋਏ ਬਾਹਰ ਆ ਗਏ। ਅੱਗੇ ਮਰੀਦ ਪਰੇਸ਼ਾਨ ਹਾਲ ਵਿੱਚ ਖੜ੍ਹੇ ਸਨ ਅਤੇ ਸ਼ਹਿਰ ਦੇ ਲੋਕ ਦੂਰ ਦੂਰ ਉੱਚੇ ਨੀਵੇਂ ਥਾਂ ਨਜ਼ਰਾਂ ਬੰਨ੍ਹੇ ਤੱਕ ਰਹੇ ਸਨ। ਜਿਉਂ ਹੀ ਕਿ ਕੜਕ ਫੜਕ ਦੀ ਆਵਾਜ਼ ਆਈ, ਪੀਰ ਜੀ ਉਦੋ ਸਾਹ ਅਤੇ ਜੀ ਭਿਆਣੇ ਬਾਹਰ ਨਿਕਲ ਆਏ। ਤਿਉਂ ਹੀ ਹਜ਼ਾਰਾਂ ਗਲਿਆਂ ਤੋਂ ਆਵਾਜ਼ ਆਈ, ਹਾਂ ਕਿ ਗੁੰਜਾਰ ਆਈ, ਮਸਤ ਅਲਮਸਤੀ ਦੀ ਅਤੇ ਖੁਸ਼ੀ ਜੋਸ਼ ਫਤਿਹਮੰਦੀ ਅਤੇ ਕਾਮਯਾਬੀ ਦੀ ਤਾਕਤ ਨਾਲ ਭਰੀ ਹੋਈ ਅਤੇ ਸ਼ੁਕਰਗੁਜ਼ਾਰੀ ਦੀ ਮਿਠਾਸ ਨਾਲ ਮਿੱਠੀ ਮਿੱਠੀ ਆਵਾਜ਼ ਆਈ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਦੀ ਆਵਾਜ਼ ਗੂੰਜੀ ਅਤੇ ਗੂੰਜਦੀ ਪੀਰ ਜੀ ਦੇ ਕੰਨਾਂ ਵਿੱਚ ਗਈ। ਨਾਮ ਗੁਰੂ ਨਾਨਕ ਸੁਣਿਆ ਹੋਇਆ ਸੀ, ਪੀਰਾਂ ਫਕੀਰਾਂ ਵਿੱਚ ਮਹਿਮਾ ਵੀ ਸੁਣੀ ਹੋਈ ਸੀ। ਮੁਰਸ਼ਦ ਤੋਂ ਸਰੋਤ ਪਈ ਸੀ ਕਿ ਇੱਕ ਤਪਾ ਮੁਸ਼ਕਿਆ ਹੈ, ਨਾਨਕ ਉਸ ਦਾ ਨਾਮ ਹੈ। ਹਾਂ, ਸਾਲਕ ਲੋਕਾਂ ਨੇ ਆਖਿਆ ਸੀ ਕਿ ਦੌਲਤ ਖਾਂ ਲੋਧੀ ਦੀ ਦੌਲਤ ਨੂੰ ਤਿਆਗ ਕੇ ਮਲਕ ਭਾਗੋ ਦੇ ਧਨ ਤੋਂ ਨਿਰਲੋਭ ਰਹਿ ਕੇ ਤਪਾ ਆਪਣੇ ਇਲਾਹੀ ਰੰਗਾਂ ਵਿੱਚ ਫਿਰ ਰਿਹਾ ਹੈ। ਭਾਵੇਂ ਤਾਂ ਅੱਜ ਉਹ ਤਪਾ ਇੱਥੇ ਆ ਗਿਆ ਹੈ ਜੋ ਜ਼ਾਹਰੀ ਕਲਾ ਵਾਲਾ ਹੈ ਅਤੇ ਉਸੇ ਨੂੰ ਖਲਕੁਲਾ ਦੀਆਂ ਜ਼ਬਾਨਾਂ ਕਹਿ ਰਹੀਆਂ ਹਨ ਧੰਨ ਗੁਰੂ ਨਾਨਕ। ਭਾਵੇਂ ਤਾਂ ਸ਼ਹਿਰ ਆ ਗਿਆ ਹੈ ਇਸੇ ਧੰਨ ਗੁਰੂ ਨਾਨਕ ਦੀ ਰਾਖੀ ਵਿੱਚ। ਕਦੇ ਕਦੇ ਮੁਸ਼ਕਦੇ ਹਨ ਵਣ, ਕਦੇ ਕਦੇ ਮੁਸ਼ਕਦਾ ਹੈ ਮਿਰਗ ਕਸਤੂਰੇ ਜਾਤ ਦਾ, ਕਦੇ ਕਦੇ ਮੁਸ਼ਕਦਾ ਹੈ ਕੋਈ ਮਰਦ ਜਿਸ ਦੇ ਸਿਰ ਉੱਪਰ ਹੱਥ ਹੋਵੇ ਰੱਬ ਦਾ। ਤਿਵੇਂ ਆਖਦੇ ਹਨ ਫਕੀਰ ਕਿ ਮੁਸ਼ਕਿਆ ਹੈ ਰੱਬੀ ਰੰਗਾਂ ਵਿੱਚ ਤਪਾ ਨਾਨਕ। ਪੀਰ ਇਹਨਾਂ ਸੋਚਾਂ ਵਿੱਚ ਖੜਾ ਸੀ, ਕਮਜ਼ੋਰੀ ਅਤੇ ਸੋਚਾਂ ਨਾਲ ਮਿੱਠੀ ਮਿੱਠੀ ਕੰਬਣੀ ਵਿੱਚ ਸੀ ਕਿ ਮੁਰੀਦਾਂ ਨੇ ਸਵੇਰ ਦੀ ਕਥਾ ਅਤੇ ਗੁਰੂ ਨਾਨਕ ਦਾ ਸੁਨੇਹਾ ਸੁਣਾਇਆ। ਸੁਣ ਕੇ ਬੋਲਿਆ, ਤੁਸਾਂ ਭੁੱਲ ਕੀਤੀ, ਰੱਬੀ ਮਰਦ ਦਾ ਸੁਨੇਹਾ ਜ਼ਰੂਰ ਦੇਣਾ ਸੀ। ਫਕੀਰ ਕਾਲਾ ਨਾਗ ਹੁੰਦਾ ਹੈ, ਇਸ ਦੇ ਲੜੇ ਹੋਏ ਦਾ ਦਾਰੂ ਨਹੀਂ, ਇਸ ਦੇ ਫੁੰਕਾਰੇ ਦਾ ਮੰਤਰ ਨਹੀਂ, ਚੰਗਾ ਹੋ ਗਈ ਜੋ ਹੋਣੀ ਸੀ। ਮਰੀਦ, ਸਾਈਂ ਜੀ, ਦਾਤਾ ਜੀ, ਅਸੀਂ ਆਪ ਦੇ ਹੁਕਮ ਤੋਂ ਡਰਦੇ ਰਹੇ ਕਿ ਹੁਕਮ ਅਦੂਲੀ ਪੀਰ ਦੀ ਫਿਟਕਾਰ ਨਾ ਲੈ ਆਵੇ। ਪੀਰ, ਤੇ ਹੁਣ ਹੁਕਮ ਦੀ ਕਮਾਈ ਪੀਰ ਦੇ ਸਿਰ ਫਿਟਕਾਰ ਲੈ ਆਈ ਹੈ। ਚੰਗਾ ਜੋ ਹੋਈ ਸੋ ਹੋਈ, ਜਿਸ ਫਕੀਰ ਨੇ ਮੱਠ ਪਾੜ ਘੱਤਿਆ ਹੈ ਉਹ ਹੋਰ ਖਬਰੇ ਕੀ ਵਰਤਾਏਗਾ। ਹੁਣ ਹੱਠ ਤੇ ਸ਼ਰਮਾ ਗਈਆਂ, ਆਖਰ ਮੈਂ ਮੁਰਸ਼ਦ ਵਾਲਾ ਹਾਂ, ਸਾਲਕਾਂ ਅੱਗੇ ਝੁਕਣ ਦਾ ਮਿਹਣਾ ਨਹੀਂ। ਰਸਤਾ ਦੱਸੋ, ਨਾਨਕ ਤਪਾ ਕਿੱਥੇ ਹੈ, ਲੈ ਚੱਲੋ ਜੋ ਦਰਸ਼ਨ ਪਾਵਾਂ। ਇਹ ਸੁਣ ਕੇ ਮਰੀਦ ਨਾਲ ਲੈ ਟੁਰੇ, ਪਰ ਟੁਰਿਆ ਨਾ ਜਾਵੇ ਫੇਰ ਬਹਿ ਗਏ। ਇਉਂ ਬਹੁਤ ਸਹਿਜੇ ਸਹਿਜੇ ਜੋ ਮਰੀਦਾਂ ਦੀ ਟੇਕ ਲੈ ਕੇ ਆਪ ਬੇਰ ਹੇਠ ਜਿੱਥੇ ਸਤਿਗੁਰ ਬੈਠੇ ਸਨ ਜਾ ਪਹੁੰਚੇ। ਦਰਸ਼ਨ ਕਰਕੇ ਪੀਰ ਨੂੰ ਠੰਡ ਪੈ ਗਈ। ਗੁੱਸਾ, ਭੁੱਖ ਤੇ ਤਪ ਦੇ ਤਾਪ ਨਾਲ ਜੋ ਅੰਦਰ ਜਲਣ ਪੈ ਰਹੀ ਸੀ ਉੱਠ ਗਈ। ਹਮਜਿਆ, ਇਹ ਪਹਿਲੀ ਨਿਸ਼ਾਨੀ ਰੱਬ ਦੇ ਮਰਦ ਦੀ ਹੈ। ਮਨ ਨੇ ਮੰਨਿਆ ਕਿ ਇੱਥੇ ਸਾਈਂ ਦਾ ਰੰਗ ਹੈ। ਅੱਗੇ ਵਧਿਆ, ਸਿਰ ਝੁਕਾਇਆ, ਗੁਰੂ ਜੀ ਨੇ ਆਦਰ ਨਾਲ ਬਹਾਲਿਆ ਅਤੇ ਆਖਿਆ, ਪੀਰ ਜੀ, ਰੱਬ ਪਿਓ ਅਤੇ ਸ੍ਰਿਸ਼ਟੀ ਔਲਾਦ, ਫਕੀਰ ਰੱਬ ਦਾ ਬੰਦਾ, ਔਲਾਦ ਨੂੰ ਲੜਿਆਵੇ ਕਿ ਮਾਰੇ? ਪੀਰ, ਸੱਪ ਲੜੀ ਉਂਗਲ ਕੱਟੀ ਭਲੀ, ਵਿਹਲਾ ਖੂਨ ਦੱਬਿਆ ਭਲਾ, ਸ਼ਰਾਬੀ ਗੰਨਾ ਅੱਗ ਵਿੱਚ ਪਾਇਆ ਚੰਗਾ। ਝੂਠੀ ਸ੍ਰਿਸ਼ਟੀ ਅਤੇ ਰੱਬ ਦੇ ਫਕੀਰਾਂ ਨਾਲ ਮਸ਼ਕਰੀ ਕਰਨ ਵਾਲੀ ਲੁਕਾਈ ਮਾਰੀ ਚੰਗੀ। ਰੱਬੀ ਪਿਆਰ ਵਾਲੇ ਗੁਰੂ ਜੀ ਬੋਲੇ, ਪੀਰ ਜੀ, ਵਿਗੜਿਆ ਪੁੱਤ ਸਵਾਰਿਆ ਭਲਾ ਕਿ ਮਾਰਿਆ ਭਲਾ? ਪੀਰ ਤੱਕ ਕੇ ਘਬਰਾ ਕੇ, ਨਾ ਸੌਰਨ ਵਾਲੇ ਪੁੱਤ ਤੋਂ ਔਤ ਚੰਗੇਰਾ। ਗੁਰੂ ਜੀ, ਸਵਾਰ ਨੂੰ ਅੱਕ ਜਾਣਾ ਭਲਾ ਕਿ ਸਵਾਰਨ ਵਿੱਚ ਕਦੇ ਨਾ ਅੱਕਣਾ ਭਲਾ? ਪੀਰ, ਧੁਰੋਂ ਮਾਰੇ ਕਦ ਸੌਰੇ? ਗੁਰੂ ਨਾਨਕ, ਧੁਰੋਂ ਕਦੇ ਨਾ ਕੋਈ ਮਾਰਿਆ। ਜੋ ਮਾਰਿਆ ਸੋ ਕਰਮਾਂ ਆਪਣਿਆ, ਜੋ ਮਰਿਆ ਸੋ ਧੁਰ ਨਾਲੋਂ ਟੁੱਟ ਕੇ ਮਰਿਆ। ਹਾਂ, ਜੋ ਧੁਰ ਨਾਲੋਂ ਟੁੱਟ ਗਿਆ ਉਸ ਨੂੰ ਕਹੀਦਾ ਹੈ ਧੁਰ ਦਾ ਮਾਰਿਆ। ਸੋ ਟੁੱਟਿਆਂ ਨੂੰ ਮੁੜ ਧੁਰ ਨਾਲ ਲਾਈਏ, ਟੁੱਟੇ ਗੰਢੀਏ, ਵਿਛੜੇ ਮੇਲੀਏ, ਮਾਂ ਦੀ ਗੋਦੋਂ ਨੱਸ ਕੇ ਰੁਲਦੇ ਬਾਲਾਂ ਨੂੰ ਝਾੜ ਫੂਕ ਕੇ ਮਾਂ ਦੀ ਗੋਦ ਪਾਈਏ। ਭੈੜਿਆਂ ਬਾਲਾਂ ਨੂੰ ਵੀ ਮਾਰਿਆ ਮਾਂ ਦੀ ਆਂਦਰ ਨਹੀਂ ਠਰਦੀ। ਪੀਰ, ਕੀ ਆਖਾਂ, ਗੁਰੂ ਨਾਨਕ ਸੱਚ। ਪੀਰ, ਸੱਚ ਸੱਚ ਸੱਚ, ਸਿਆਲਕੋਟ ਸ਼ਹਿਰ ਕੁਫਰਾਂ ਦਾ, ਜਿੰਨਾ ਪੂਰਨ ਜਤੀ ਦੇ ਹੱਥ ਵੱਡੇ ਉਹਨਾਂ 'ਤੇ ਕੀ ਭਰੋਸਾ? ਗੁਰੂ ਨਾਨਕ, ਸਾਰਾ ਹੀ ਜੁਮਲਾ ਨਹੀਂ। ਪੀਰ, ਊਤ ਗਿਆ ਆਵਾ। ਗੁਰੂ ਨਾਨਕ, ਕਦੇ ਹੋਇਆ ਨਹੀਂ, ਭਲੇ ਬੁਰੇ ਰਲੇ ਰਹਿੰਦੇ ਹਨ। ਹਾਂ, ਗਿਲਾਨੀ ਜਗਤ ਵਿੱਚ ਪ੍ਰਧਾਨ ਹੈ, ਪ੍ਰੇਮ ਨਹੀਂ, ਪਰ ਨੇਕੀ ਬਦੀ ਤਾਂ ਕੋਲੇ ਕੋਲ ਵੀ ਵੱਸਦੀਆਂ ਦਿਸਦੀਆਂ ਹਨ। ਪੀਰ, ਵਰਤਾਓ ਤਾਂ ਪਤਾ ਲੱਗ ਜਾਏ, ਅਸੀਂ ਤਾਂ ਹੱਡ ਵਰਤੀਆਂ ਸੁਣਾਉਂਦੇ ਹਾਂ ਤਪਾ ਜੀ। ਇਹ ਕਹਿ ਕੇ ਨੈਣ ਟਹਿ ਪਏ ਅਤੇ ਫਕੀਰ ਹੁੱਸ ਕੇ
ਡੋਬ ਜੇ ਵਿੱਚ ਪੈ ਗਿਆ। ਸਤਿਗੁਰ ਨੇ ਮਾਲਿਸ਼ ਦਾ ਹੁਕਮ ਦਿੱਤਾ ਤੇ ਹੋਸ਼ ਆਈ। ਫਲਾਂ ਦਾ ਰਸ ਪਿਆਉਣ ਦੀ ਆਗਿਆ ਕੀਤੀ, ਫਿਰ ਹੋਸ਼ ਪਰਤ ਪਈ। ਫਿਰ ਦੋ ਘੁੱਟ ਫਲਾਂ ਦਾ ਰਸ ਪਿਲਾਇਆ। ਠੰਡ ਤੇ ਤਪਸ਼ ਦੇ ਅੰਦਰੋਂ ਐਂ ਚੱਕਰ ਚੱਲਦੇ ਸੀ ਜਿਵੇਂ ਇੱਕ ਪਰਾਤ ਵਿੱਚ ਠੰਡੇ ਤੇ ਤੱਤੇ ਜਲ ਦੀਆਂ ਦੋ ਟੂਟੀਆਂ ਪੈਂਦੀਆਂ ਚੱਕਰ ਪਾਉਂਦੀਆਂ। ਫਕੀਰ ਕੁਝ ਨਰਮ ਕੁਝ ਗਰਮ ਹੋ ਕੇ ਬੋਲਿਆ, ਹਾਂ ਸਾਈਂ ਜੀ ਵੀ, ਜੇ ਤੂੰ ਉਹ ਨਾਨਕ ਤਪਾ ਹੈ ਜੋ ਸੁਣਿਆ ਹੈ ਕਿ ਨਾਮ ਵਿੱਚ ਕਲਯੁਗ ਅੰਦਰ ਮੁਸ਼ਕਿਆ ਹੈ ਤੇ ਲਪਟ ਆਉਂਦੀ ਵੀ ਹੈ ਤਾਂ ਸ਼ਹਿਰ ਦਾ ਪਤੀਆ ਲੈ। ਸਤਿਗੁਰ ਮਰਦਾਨਿਆ, ਲੈ ਦੋ ਪੈਸੇ, ਜਾ ਬਈ ਸ਼ਹਿਰੋਂ ਪੈਸੇ ਦਾ ਸੱਚ ਤੇ ਪੈਸੇ ਦਾ ਝੂਠ ਲੈ ਆ, ਆਖੀ ਠੀਕ ਠੀਕ ਸੌਦਾ ਦੇਵੋ। ਮਰਦਾਨਾ ਗੁਰੂ ਨਾਨਕ ਦੇ ਕੌਤਕਾਂ ਦਾ ਜਾਣੂ ਤਾਂ ਸੀ, ਪਰ ਹਰ ਦਿਨ ਨਵੇਂ ਨਵਾਂ ਕੌਤਕ ਵਰਤਦਾ ਸੀ ਜੋ ਮਰਦਾਨੇ ਨੂੰ ਸਦਾ ਨਵੀਂ ਹੈਰਾਨੀ ਵਿੱਚ ਪਾ ਦਿੰਦਾ ਸੀ। ਸੋ ਹੈਰਾਨ ਹੁੰਦਾ ਆਗਿਆ ਮੰਨ ਕੇ ਟੁਰ ਗਿਆ। ਹੱਟੀ ਹੱਟੀ ਫਿਰਿਆ। ਪਹਿਲੇ ਤਾਂ ਹੱਟਾਂ ਸਾਰੀਆਂ ਖੁੱਲ੍ਹੀਆਂ ਨਹੀਂ ਸਨ, ਲੋਕ ਉੱਧਰ ਨੂੰ ਜਾ ਰਹੇ ਸਨ ਜਿੱਧਰੋਂ ਇਹ ਆਇਆ ਸੀ, ਕਿਉਂਕਿ ਗੁੰਬਦ ਦੇ ਫਟਣ ਅਤੇ ਫਕੀਰ ਦੇ ਚਿਲੇ ਟੁੱਟਣ ਅਤੇ ਗੁਰੂ ਨਾਨਕ ਵਾਕ ਦੇ ਪੂਰੇ ਹੋਣ ਦੀ ਖਬਰ ਸ਼ਹਿਰ ਅੱਪੜ ਪਈ ਸੀ। ਪਰ ਮਰਦਾਨਾ ਫਿਰ ਵੀ ਫਿਰਿਆ। ਜੇ ਇਸ ਤੋਂ ਮੰਗੇ ਉਹ ਹੱਸ ਪਵੇ, ਕੋਈ ਮਸ਼ਕਰੀ ਕਰੇ, ਕੋਈ ਟਾਲ ਦੇਵੇ, ਕੋਈ ਹੱਥ ਜੋੜ ਦੇਵੇ। ਸਹਿਣਸ਼ੀਲਤਾ ਦੇ ਸਮੁੰਦਰ ਦੇ ਪਾਸ ਵਸਣ ਕਰਕੇ ਮਰਦਾਨੇ ਨੂੰ ਸਹਿਣਸ਼ੀਲਤਾ ਆਉਂਦੀ ਸੀ, ਸੋ ਘਾਬਰਿਆ ਨਹੀਂ। ਆਖਰ ਇੱਕ ਹੱਟੀ ਵਾਲੇ ਨੇ ਦੋ ਕਾਗਜ਼ਾਂ 'ਤੇ ਕੁਝ ਲਿਖ ਕੇ ਦੇ ਦਿੱਤਾ ਅਤੇ ਕਿਹਾ, ਇਹ ਸੱਚ ਹੈ ਅਤੇ ਇਹ ਝੂਠ ਹੈ। ਇਹ ਕਾਗਜ਼ ਲੈ ਕੇ ਮਰਦਾਨਾ ਪਰਤ ਆਇਆ ਅਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਲਿਆ ਤਰਿਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਾਗਜ਼ ਹਮਜ਼ਾ ਗੌਂਸ ਦੇ ਅੱਗੇ ਧਰਿਆ ਅਤੇ ਕਿਹਾ, ਲਓ ਪੀਰ ਜੀ, ਵਾਚੋ। ਪੀਰ ਨੇ ਵਾਚਿਆ, ਮਰਨਾ ਸੱਚ ਹੈ, ਜਿਉਣਾ ਝੂਠ ਹੈ। ਜਿਸ ਦੇ ਘੱਟ ਇਹ ਘਟੀ ਹੈ ਉਹ ਭਲੇਵੇ ਨਹੀਂ ਪੈਂਦਾ। ਸਤਿਗੁਰ, ਦੱਸੋ ਪੀਰ ਜੀ, ਇਹ ਲਿਖਣ ਵਾਲਾ ਵੀ ਝੂਠਾ ਹੈ? ਪੀਰ, ਨਹੀਂ ਜੀ। ਗੁਰੂ ਜੀ, ਜਿਸ ਨਗਰੀ ਇੱਕ ਵੀ ਸੋਝੀ ਵਾਲਾ ਹੋਵੇ ਉਸ ਪਰ ਕਹਿਰ? ਪੀਰ, ਫੇਰ? ਗੁਰੂ ਜੀ, ਜੋ ਕਰੇ ਸੋ ਭਰੇ, ਦੂਜਾ ਕਿਉਂ ਮਰੇ? ਪੀਰ ਸ਼ਰਮਾ ਕੇ, ਠੀਕ ਹੈ, ਕਰੇ ਗੀਗਾ ਭਰੇ ਗੀਗਾ। ਗੁਰੂ ਜੀ, ਠੀਕ, ਪਰ ਫਕੀਰ ਮਿਹਰ ਕਰੇ ਕਿ ਕਹਿਰ ਚੜੇ, ਅੱਗ ਤਾਂ ਬਲੇ ਬਰਫ਼ ਕਿਉਂ ਤੁਖੇ? ਪੀਰ, ਕਿਵੇਂ? ਗੁਰੂ ਜੀ, ਤੁਸਾਂ ਵਰ ਦਿੱਤਾ, ਇਹ ਮਿਹਰ ਸੀ, ਹੁਣ ਤੁਹਾਡਾ ਭਲਾ ਹੋਵੇ ਜਿੰਨਾ ਮਿਹਰ ਕੀਤੀ ਸੀ। ਤੁਹਾਡੀ ਵੰਡੇ ਗੁੱਸਾ ਆਵੇ ਅਤੇ ਮਨ ਕਹਿਰ ਦੇ ਮਕਾਨ ਵਿੱਚ ਜਾਵੇ, ਭਜਨ ਬੰਦਗੀ ਪਿਆਰ ਦੀ ਵਰਤੋਂ ਛੱਡ ਕੇ ਤੁਸੀਂ ਕਿਉਂ ਕ੍ਰੋਧ ਵਿੱਚ ਜਾਵੋ? ਕ੍ਰੋਧ ਵਿੱਚ ਗਿਆ ਆਪਣੇ ਮਨ ਨੂੰ ਕਸ਼ਟ ਹੁੰਦਾ ਹੈ। ਸੋਚੋ, ਕੌਲ ਕਿਸੇ ਹਾਰਿਆ? ਇਤਨੇ ਦਿਨ ਦੀ ਕੈਦ, ਭੁੱਖ, ਤਪ, ਗੁੱਸਾ, ਇਹ ਸਜਾਵਾਂ ਤੁਸਾਂ ਕਿਸ ਪਾਪ ਬਦਲੇ ਪਾਈਆਂ? ਇਹ ਆਪੇ 'ਤੇ ਜੋ ਨਿਰਅਪਰਾਧ ਸੀ, ਜ਼ੁਲਮ ਅਤੇ ਅਨਿਆਂ ਕਿਉਂ ਕੀਤੇ ਨੇ? ਇਹ ਤਾਂ ਹੀ ਹੋ ਗਿਆ, ਕਰੇ ਗੀਗਾ ਅਤੇ ਭਰੇ ਬੀਬਾ। ਪੀਰ ਘਬਰਾ ਕੇ, ਕਹਿਰ ਦਰਵੇਸ਼, ਬਰ ਜਾਣੇ ਦਰਵੇਸ਼। ਗੁਰੂ ਜੀ, ਉਹ ਦਰਵੇਸ਼ ਨਹੀਂ ਜੋ ਕਹਿਰ ਦੇ ਹੱਥ ਵਿਕਦਾ ਹੈ। ਫਕੀਰ ਦਾ ਮਕਾਨ ਸੀਤਲਤਾਈ ਹੈ, ਠੰਡ ਹੈ ਅਤੇ ਟਿਕਾਓ ਹੈ। ਉਹ ਪਿਆਰ ਵਿੱਚ ਕਿੱਥੋਂ ਹੈ ਜੋ ਦੁਪਰਿਆਰ ਹੱਥ ਵਿਕੇ? ਉਹ ਰੱਬ ਦਾ ਕਿਵੇਂ ਜੋ ਸਦਾ ਬਖਸ਼ਿੰਦ ਨਹੀਂ? ਮਨ ਮਾਰਨਾ ਕਠਿਨ ਹੈ, ਭੁੱਲਾਂ ਤੋਂ ਬਚਣਾ ਔਖਾ ਹੈ, ਪਰ ਫਕੀਰ ਨੇ ਤਾਂ ਨਫਸ ਹੀ ਮਾਰਨਾ ਹੈ, ਨਫਸ ਦੀ ਸਵਾਰੀ ਕਰਨੀ ਹੈ। ਆਪ ਤਾਂ ਨਫਸ ਦੀ ਸਵਾਰੀ ਨਹੀਂ ਬਣਨਾ, ਫਕੀਰ ਨੇ ਮਨੋਵੇਗ ਦੇ ਹੱਥ ਵਾਗਾਂ ਨਹੀਂ ਦੇਣੀਆਂ, ਮਨ ਦੀਆਂ ਵਾਗਾਂ ਹੱਥ ਰੱਖ ਕੇ ਉੱਚੇ ਘਰ ਸਦਾ ਖਿੜਨਾ ਹੈ। ਹੁਣ ਸਤਿਗੁਰ ਦਾ ਰੰਗ ਬਦਲ ਗਿਆ, ਨੈਣ ਉੱਚੇ ਹੋ ਗਏ, ਲਾਲੀ ਭਾ ਛਾ ਗਈ ਤੇ ਸਰੀਰ ਸਾਰਾ ਸੁਰ ਕੀਤੇ ਸਾਜ ਦੀ ਤਾਰ ਵਾਂਗੂੰ ਖਿੱਚ ਗਿਆ। ਮਰਦਾਨਾ ਰੰਗ ਨੂੰ ਸਮਝਦਾ ਸੀ, ਉਸ ਨੇ ਰਬਾਬ ਛੇੜ ਦਿੱਤਾ। ਜਗਤ ਨੂੰ ਸੰਗੀਤਕ ਲਹਿਰੇ ਵਿੱਚ, ਅੰਦਰਲੇ ਦੇ ਹੁਸਨ ਵਿੱਚ
ਸੁਖ ਵਿੱਚ ਤੇ ਪਿਆਰ ਵਿੱਚ ਰੱਖਣ ਆਏ ਦਾਤਾ ਜੀ ਤੋਂ ਇਹ ਸ਼ਬਦ ਹੋਇਆ, ਰਾਮ ਕਲੀ ਵਿੱਚ ਧੁਨ ਉੱਠੀ ਇਲਾਹੀ ਆਪ ਗਾਵੇ, ਜਿਤ ਦਰ ਵਸੇ ਕਵਣ ਦਰ ਕਹੀਐ, ਦਰਾ ਪੀਤਰ ਦਰ ਕਵਣ ਲਹੈ, ਜਿਸ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹੈ, ਕਿਨ ਬਿਦ ਸਾਗਰ ਤਰੀਐ, ਜੀਵ ਧਿਆਨ ਮਰੀਐ ਰਹਾਓ, ਦੁੱਖ ਦਰਵਾਜ਼ਾ ਰੋ ਰਖਵਾਲਾ, ਆਸਾ ਅੰਦੇਸ਼ਾ ਦੋਏ ਪਟ ਜੜੇ, ਮਾਇਆ ਜਲ ਖਾਈ ਪਾਣੀ ਘਰ ਬਾਂਧਿਆ, ਸਤ ਕੈ ਆਸਣ ਪੁਰਖ ਰਹੈ, ਕਿਤੇ ਨਾਮਾ ਅੰਤ ਨਾ ਜਾਣਿਆ, ਤੁਮ ਸਰ ਨਾਹੀ ਅਵਰ ਹਰੇ, ਉੱਚਾ ਨਹੀਂ ਕਹਿਣਾ ਮਨ ਮੈਂ ਰਹਿਣਾ, ਆਪੇ ਜਾਣੈ ਆਪ ਕਰੇ, ਜਬ ਆਸਾ ਅੰਦੇਸਾ ਤਬ ਹੀ ਕਿਉਂ ਕਰ ਏਕ ਕਹੈ, ਆਸਾ ਪੀਤਰ ਰਹੈ ਨਿਰਾਸਾ, ਤਉ ਨਾਨਕ ਏਕ ਮਿਲੈ, ਇਨ ਬਿਦ ਸਾਗਰ ਤਰੀਐ, ਜੀਵ ਤਿਆਂ ਇਉਂ ਮਰੀਐ ਰਹਾਉ ਦੂਜਾ। ਇਸ ਸ਼ਬਦ ਦੀ ਮਿੱਠੀ ਤੁਨਕਾਰ, ਰਾਮ ਕਲੀ ਦੀ ਪਿਆਰੀ ਪਿਆਰੀ ਵੈਰਾਗਮਈ ਗੂੰਜ, ਸ਼ਬਦ ਸਾਫ਼ ਸੁਥਰਾ ਸੱਚਾ ਅਰਥ, ਮਰਦਾਨੇ ਦਾ ਬਜੱਤਰ, ਇੱਕ ਉਹ ਨਕਸ਼ਾ ਬਣ ਗਏ ਕਿ ਸ਼ਾਂਤ ਏਕਾਂਤ ਵੈਰਾਗ ਅਤੇ ਸੱਚੀ ਉਦਾਸੀਨਤਾ ਛਾ ਗਈ ਕੋਲ ਬੈਠਿਆਂ ਦੇ ਕਲੇਜਿਆਂ ਵਿੱਚ, ਆਪਣੇ ਔਗਣਾਂ ਦੀ ਸੋਝੀ ਦੀਆਂ ਛੁਰੀਆਂ ਫਿਰ ਗਈਆਂ। ਪੀਰ ਜੀ ਅਤੇ ਖਾਸ ਅਸਰ ਹੋਇਆ, ਉਹ ਜੋ ਫਕੀਰੀ ਦਾ ਅਸਲ ਆਦਰਸ਼ ਹੈ ਆਪੇ ਦਿਸ ਪਿਆ, ਜਿੱਥੇ ਫਕੀਰ ਫਸ ਰਿਹਾ ਸੀ ਜਿੱਲਣ ਜਿਹੀ ਨਜ਼ਰੀ ਪੈ ਗਈ, ਉਸ ਦੇ ਆਪੇ ਨੇ ਆਪਣੀ ਭੁੱਲ ਵੇਖ ਲਈ। ਫਕੀਰ ਦਰ ਦਰਸ਼ਨ ਦੇ ਪ੍ਰੀਤਮ ਦਾ ਨਾਂ ਹੈ, ਜੋ ਆਪ ਦਰਸ਼ਨ ਦਾ ਪ੍ਰੀਤਮ ਹੋਵੇ ਹੋਰਨਾਂ ਨੂੰ ਦਰਸ਼ਨ ਦੀ ਸਿੱਖ ਲਾਵੇ, ਉਹ ਪੀਰ ਹੈ ਸਿੱਧ ਹੈ, ਨਹੀਂ ਤਾਂ ਕੁਝ ਨਹੀਂ। ਦਰ ਦਰਸ਼ਨ ਦੀ ਪ੍ਰਾਪਤੀ ਵਿੱਚ ਇਹ ਰੋਕਾਂ ਹਨ, ਦੁੱਖ ਬਿਮਾਰੀਆਂ ਅਤੇ ਕਲੇਸ਼, ਰੋਹ ਗੁੱਸਾ ਈਰਖਾ ਜਲਣ ਬੁਰੇ ਕਰਨੇ, ਜਿਦਾਂ ਹੋੜਾਂ ਸਾੜੇ, ਆਸਾ ਤ੍ਰਿਸ਼ਨਾ ਅੰਦੇਸ਼ਾ, ਫਿਕਰ ਸੋਚਾਂ ਗਮ ਚਿੰਤਾ ਭੈ ਵਾਲੀਆਂ ਸੋਚਾਂ, ਮਾਇਆ ਪਦਾਰਥ ਸਾਕਾਂ ਮਿੱਤਰਾਂ ਦੇ ਮੋਹ, ਇਹਨਾਂ 'ਤੇ ਫਤਿਹ ਪਾਉਣੀ ਜਿਉਂਦੇ ਮਰਨਾ ਹੈ। ਇਹ ਜਿਉਂਦੇ ਮਰਨਾ ਸਾਗਰ ਤਰਨ ਸਮਾਨ ਕਠਿਨ ਹੈ। ਵਾਹਿਗੁਰੂ ਦਾ ਨਿਵਾਸ ਸੱਤ ਦੇ ਆਸਣ 'ਤੇ ਹੈ, ਆਸ ਅੰਦੇਸ਼ੇ 'ਤੇ ਫਤਿਹ ਪਾਉਣੀ ਇਸ ਆਸਣ ਦੇ ਰਸਤੇ ਤੁਰਨ ਲਈ ਜ਼ਰੂਰੀ ਹੈ। ਜੇ ਕੋਈ ਫਕੀਰ ਆਖਦਾ ਹੈ ਕਿ ਮੈਂ ਇੱਕ ਨੂੰ ਮਿਲਿਆ ਹਾਂ ਪਰ ਹੈ ਉਹ ਆਸ ਅੰਦੇਸ਼ੇ ਵਿੱਚ, ਤਾਂ ਉਹ ਠੀਕ ਨਹੀਂ ਆਖ ਰਿਹਾ। ਆਸ ਵਿੱਚ ਵੱਸਦਾ ਦਿਸੇ ਪਰ ਸੁਰਤ ਉਸ ਦੀ ਨਿਰਾਸ਼ਾ ਵਿੱਚ ਹੋਵੇ, ਤਦ ਉਹ ਕਿਸੇ ਹੱਠ ਜਾਂ ਰੋਹ ਵਿੱਚ ਨਹੀਂ ਫਸੇਗਾ। ਗੱਪਾਂ ਨਹੀਂ ਮਾਰਨੀਆਂ ਕਿ ਅਸਾਂ ਆਪਾ ਪਾ ਲਿਆ ਹੈ, ਜੇ ਅੰਦਰ ਰਸ ਭਰੇ ਤਾਂ ਅੰਦਰੇ ਜਰਨਾ ਹੈ, ਅਤੇ ਜੇ ਰਜਾ 'ਤੇ ਤੱਕ ਰੱਖਣੀ ਹੈ ਕਿ ਜੋ ਕਰ ਰਿਹਾ ਹੈ ਮੇਰਾ ਰੱਬ ਕਰ ਰਿਹਾ ਹੈ, ਮੈਂ ਕਿਸ ਨੂੰ ਬੁੱਕ ਸੁਣਾਵਾਂ। ਇਹ ਸਮਦਰਸ਼ੀ ਭਾਵ ਅੰਦਰ ਹੋਵੇ, ਵਰਤਣ ਪਿਆਰ ਅਤੇ ਆਪਾ ਨਾ ਜਨਾਵਣ ਦੀ ਹੋਵੇ, ਤਾਂ ਜਿਉਂਦਾ ਮਰਦਾ ਅਤੇ ਸਾਗਰ ਤਰਦਾ ਹੈ। ਗੌਂਸ ਨੇ ਹੁਣ ਚਰਨਾਂ 'ਤੇ ਸਿਰ ਧਰ ਦਿੱਤਾ ਅਤੇ ਆਖਿਆ, ਹੇ ਗੁਰੂ, ਲੋਕੀ ਤੈਨੂੰ ਤਪਾ ਆਖਦੇ ਹਨ ਪਰ ਮੈਂ ਤੈਨੂੰ ਰੱਬੀ ਜਲਾਲ ਦੀ ਸ਼ਮਾ ਵੇਖਿਆ ਹੈ, ਮੇਰੇ ਅੰਦਰੋਂ ਆਸ ਅੰਦੇਸ਼ੇ ਦੀ ਜੜ ਕੱਟ। ਸਤਿਗੁਰੂ ਨਾਨਕ ਬੋਲੇ, ਪੀਰ ਜੀ, ਇਸ ਜਨਮ ਦਾ ਆਸ਼ਾ ਪਰਮੇਸ਼ਰ ਦੀ ਪ੍ਰਾਪਤੀ ਹੈ। ਮਾਲਕ ਨੇ ਜੋ ਅਕਹਿ ਅਤੇ ਅਗੋਚਰ ਹੈ ਆਪਣੇ ਅਗੋਚਰ ਹੁਕਮ ਨਾਲ ਸਾਨੂੰ ਸਾਜਿਆ ਹੈ। ਜੇ ਤਾਂ ਅਸੀਂ ਉਸ ਨਾਲ ਮਿਲੇ ਹਾਂ ਤਾਂ ਅਸੀਂ ਸਰਵੇ ਹਰੇ ਲਹਿ ਲੈ ਸੱਚੇ ਅਤੇ ਸੁੱਚੇ ਹਾਂ। ਜਦੋਂ ਵਿਛੜੇ ਫਿਰ ਅਸੀਂ ਦਿਸਣ ਵਾਲਿਆਂ ਦੇ ਮੋਹ ਵਿੱਚ ਫਸ ਕੇ ਟੁੱਟੇ ਡਾਲ ਵਾਂਗ
ਸੁੱਕੇ ਕਾਠ ਜਾਂ ਚਸ਼ਮਿਓ ਵਿਛੜੇ ਛੱਪੜ ਵਾਂਗੂ ਤ੍ਰਕ ਉੱਠਦੇ ਹਾਂ। ਫਕੀਰ ਨੇ ਆਪਣੇ ਅੰਦਰਲੇ ਨੂੰ ਲਗਾਤਾਰ ਸਾਈਂ ਨਾਲ ਰੱਖਣਾ ਹੈ। ਯਾਦ ਇਸ ਦੀ ਡੋਰ ਹੈ, ਆਸ ਅੰਦੇਸ਼ੇ, ਹਰ ਗੱਲ ਜੋ ਦੀਸਣ ਹਾਰ ਵਿੱਚ ਫਸਾਵੇ ਉਹ ਸਾਈਂ ਨਾਲੋਂ ਤੋੜਨ ਵਾਲੀ ਹੈ, ਉਹ ਵਰਜਣੀ ਹੈ। ਨਸ ਵੀ ਨਹੀਂ ਜਾਣਾ, ਇੱਥੇ ਰਹਿਣਾ ਹੈ ਅਤੇ ਸਦਾ ਉੱਚੀ ਕਲਾ ਵਿੱਚ ਸਾਈਂ ਦੀ ਯਾਦ ਵਿੱਚ ਵਿਚਰਨਾ ਹੈ। ਹੁਣ ਜਦ ਪ੍ਰਯੋਜਨ ਇਹ ਹੈ ਅਤੇ ਫਲ ਇੱਥੇ ਉੱਥੇ ਦਾ ਸੁੱਖ ਹੈ, ਤਾਂ ਫਿਰ ਸਿੱਧੀਆਂ ਰਿੱਧੀਆਂ ਆਪਣੇ ਪ੍ਰਤਾਪ ਬਣਾਉਣ ਦਾ ਕਿਹੜਾ ਥਾਂ ਹੈ। ਮਾਣ ਮਹੱਤ ਅਤੇ ਦਰਬ ਤਾਂ ਸਾਈਂ ਦਿਆਂ ਲੋਕਾਂ ਨੇ ਇਹਨਾਂ ਤੋਂ ਆਪਣਾ ਬਚਾਓ ਕਰਨਾ ਹੈ, ਨਾ ਕਿ ਮਾਣ ਮਹੱਤ ਅਤੇ ਦਰਬ ਦੇ ਮਗਰ ਫਿਰਨਾ ਹੈ। ਜੇ ਕੋਈ ਸਾਧ, ਸਿੱਧ, ਪੀਰ, ਫਕੀਰ, ਸੰਤ ਮਹਾਤਮਾ ਹੈ ਅਤੇ ਉਹ ਮਾਣ ਮਹੱਤ ਵਿੱਚ ਰੁੜਦਾ ਹੈ ਤਾਂ ਉਹ ਗ੍ਰਿਸ਼ਤੀ ਹੈ ਅਤੇ ਨੀਵੀਂ ਤਰ੍ਹਾਂ ਦਾ ਗ੍ਰਿਸ਼ਤੀ ਹੈ। ਜੇ ਉਹ ਆਮਦਨਾਂ ਵਧਾ ਕੇ ਖੁਸ਼ ਹੁੰਦਾ ਹੈ ਅਤੇ ਲੋਕਾਂ ਨੂੰ ਖਵਾਲਣ ਦੇ ਬਹਾਨੇ ਬਣਾ ਕੇ ਮਾਇਆ ਇਕੱਠੀ ਕਰਦਾ ਹੈ ਅਤੇ ਵਰ ਸਰਾਪ ਦੇ ਕੇ ਤਹਿਤ ਬਹਾਲਦਾ ਹੈ ਤਾਂ ਉਹ ਪੱਕਾ ਦੁਨੀਆਦਾਰ ਹੈ, ਉਹ ਦੀਨ ਦਾ ਰੱਖਣ ਵਾਲਾ ਰਾਖਾ ਨਹੀਂ ਹੈ। ਐਸੇ ਫਕੀਰਾਂ ਨੇ ਜਗਤ ਨੂੰ ਦੁੱਖ ਵਿੱਚ ਪਾਇਆ ਹੈ, ਫਕੀਰ ਉਹ ਜੋ ਸੁਖੀ ਹੈ। ਪੀਰ ਫਕੀਰ ਸਾਧਕ ਸੰਤ ਮਹਾਤਮਾ ਉਹ ਜੋ ਆਪ ਜਪਦਾ ਹੈ, ਹੋਰਨਾਂ ਨੂੰ ਜਪਾਉਂਦਾ ਹੈ, ਆਪ ਆਸ ਅੰਦੇਸ਼ੇ ਤੋਂ ਪਾਰ ਹੈ, ਹੋਰਨਾਂ ਦੇ ਆਸ ਅੰਦੇਸ਼ੇ ਕੱਟਦਾ ਹੈ। ਪਰ ਜੋ ਵਰਾਂ ਸਰਾਪਾਂ ਹੇਠਾਂ ਮਾਇਆ ਦੇ ਵਸੀਲੇ ਬੰਨਣ ਵਿੱਚ ਜਾਇਦਾਦਾਂ ਰਚਣ ਵਿੱਚ ਹੈ, ਉਹ ਰੱਬੀ ਬੰਦਾ ਨਹੀਂ, ਉਹ ਗ੍ਰਿਸ਼ਤੀ ਹੈ ਅਤੇ ਉਜਾੜ ਵਿੱਚ ਹੱਟੀ ਪਾਉਂਦਾ ਹੈ। ਜਗਤ ਭੁੱਲਦਾ ਹੈ ਅਤੇ ਇਸੇ ਕਰਕੇ ਜਗਤ ਵਿੱਚ ਸੁੱਚੀ ਮਤ ਨਹੀਂ ਰਹੀ, ਪ੍ਰੇਮ ਨਹੀਂ ਰਿਹਾ, ਜੀਵਨ ਨਹੀਂ ਰਿਹਾ, ਉਚਾਈ ਅਤੇ ਸੱਚਾਈ ਨਹੀਂ ਰਹੀ, ਸੱਚ ਬਿਨਾਂ ਸੁੱਚਾ ਕੋਈ ਨਹੀਂ ਅਤੇ ਸੱਚ ਜਿਹਾ ਰਸ ਅਤੇ ਸੁੱਖ ਕੋਈ ਨਹੀਂ। ਮੁਰੀਦੀਆਂ ਜਿਨ੍ਹਾਂ ਦਾ ਮਤਲਬ ਨਿਰੇ ਬਾਲ ਕੇ ਬਣਾਉਣੇ ਅਤੇ ਮਾਇਆ ਵਧਾਉਣੀ ਹੋਵੇ, ਛੱਡ ਦਿਓ, ਨਿਰਵਾਸ਼ ਰਹੋ ਅਤੇ ਅੰਦਰ ਨੂੰ ਸੁੱਚਾ ਕਰੋ, ਅੰਦਰ ਦੇ ਦੁੱਖ ਸੁੱਖ ਦੇਖੋ, ਅੰਦਰ ਨੂੰ ਸਾਈਂ ਲਿਵ ਲੱਗਾ ਬਣਾਈ ਚੱਲੋ ਅਤੇ ਇਸ ਰੰਗ ਤੋਂ ਬਿਨਾਂ ਸਾਰੇ ਸੰਕਲਪਾਂ, ਇੱਛਿਆ ਕਰਮਾਂ ਨੂੰ ਬੰਧਨ ਸਮਝੋ ਤਾਂ ਤੁਸੀਂ ਸੁਖੀ ਹੋ। ਸੁਖੀ ਬੰਦਾ ਦੁਨੀਆਂ ਨੂੰ ਸੁੱਖ ਦਿੰਦਾ ਅਤੇ ਬੰਨਿਆ ਹੋਇਆਂ ਦੇ ਬੰਧਨ ਤੋੜਦਾ ਹੈ, ਉਸ ਤੋਂ ਸਦਾ ਪਿਆਰ ਅਤੇ ਮਿਹਰ ਦਾ ਮੀਂਹ ਵਸਦਾ ਹੈ। ਫਿਰ ਸਤਿਗੁਰੂ ਨੇ ਗੀਗੇ ਦਾ ਉਧਾਰ ਕੀਤਾ, ਉਸ ਨੂੰ ਮਤ ਦਿੱਤੀ, ਮਾਇਆ ਮੋ ਸਗਲ ਜਗ ਛਾਇਆ, ਕਾਮਣ ਦੇਖ ਕਾਮ ਲਵਾਇਆ, ਸੁਤ ਕੰਚਨ ਸਿਉਂ ਹੇਤ ਵਧਾਇਆ, ਸਭ ਕਿਛ ਆਪਣਾ ਇੱਕ ਰਾਮ ਪਰਾਇਆ, ਐਸਾ ਜਾਪ ਜਪੋ ਜਪ ਮਾਲੀ, ਦੁੱਖ ਸੁੱਖ ਪਰ ਹਰ ਭਗਤ ਨਿਰਾਲੀ ਰਹਾ। ਗੀਗੇ ਨੂੰ ਸਤਿਗੁਰੂ ਦੀ ਮਿਹਰ ਹੋਈ ਤਾਂ ਇਸਤਰੀ ਪੁੱਤਰਾਂ ਆਦਿਕ ਦਾ ਮੋਹ ਕੱਚਾ ਹੋ ਦਿਸਿਆ। ਜਿਸ ਮੰਗ ਕਾਰਨ ਫਕੀਰਾਂ ਦੇ ਮਗਰ ਰੁਲਿਆ ਉਹ ਮੰਗ ਨਿਕੰਮੀ ਹੋ ਦਿਸੀ। ਜੋ ਸ਼ੈ ਪਰਮੇਸ਼ਰ ਦੇ ਪਿਆਰਿਆਂ ਤੋਂ ਲੈਣ ਵਾਲੀ ਸੀ, ਸੋ ਨਾਮ ਸੀ, ਹਰਿ ਪ੍ਰੇਮ ਸੀ, ਉਹ ਨਾ ਲੀਤੀ। ਇਹ ਭੁੱਲ ਹੁਣ ਸਮਝ ਵਿੱਚ ਆ ਕੇ ਮੰਗ ਛੁੱਟ ਗਈ ਅਤੇ ਸਤਿਗੁਰ ਦੇ ਚਰਨਾਂ 'ਤੇ ਟਹਿ ਕੇ ਆਪਣੀ ਕਲਿਆਣ ਮੰਗੀ ਉਸੂ। ਗੁਰੂ ਸੱਚੇ ਪਾਤਸ਼ਾਹ ਨੇ ਉਸ ਨੂੰ ਨਾਮਦਾਨ ਬਖਸ਼ਿਆ ਅਤੇ ਉਸ ਦੀ ਇਸਤਰੀ ਅਤੇ ਪੁੱਤਰ ਵੀ ਨਾਮ ਤਰੀਕ ਹੋਏ। ਇੰਨੇ ਨੂੰ ਲੌਡਾ ਪੈਰ ਹੋ ਆਇਆ, ਪੀਰ ਜੀ ਨਾਮਦਾਨ ਅਤੇ ਅਸਲ ਫਕੀਰੀ ਉਪਦੇਸ਼ ਪਾ ਕੇ ਕਿਰਤਾਰਥ ਹੋ ਚੁੱਕੇ, ਪਰ ਰੂਪਾ ਜੀ ਕਾਲੇ ਪੈ ਰਹੇ ਸਨ ਕਿ ਸਤਿਗੁਰੂ ਜੀ ਹੁਣ ਕੁਝ ਛਕਣ। ਸੋ ਉਸ ਨੇ ਫਿਰ ਬੇਨਤੀ ਕੀਤੀ। ਸਤਿਗੁਰੂ ਨੇ ਹੁਕਮ ਦਿੱਤਾ ਕਿ ਸਭ ਨੂੰ ਛਕਾਓ। ਜੋ ਕੁਛ ਤਿਆਰ ਸੀ ਸੋ ਵਰਤਾਇਆ ਗਿਆ। ਸ਼ਹਿਰ ਦੇ ਲੋਕ ਵੀ ਪ੍ਰਸ਼ਾਦ ਲੈ ਕੇ ਆ ਰਹੇ ਸਨ। ਗੁਰੂ ਜੀ ਨੇ ਸਭ ਵਰਤਾ ਦੇਣ ਦਾ ਹੁਕਮ ਦਿੱਤਾ। ਹਮਜਾ ਗੌਸ਼ ਨੂੰ ਆਗਿਆ ਹੋਈ ਕਿ ਤੂੰ ਇੱਥੇ ਹੀ ਵੱਸ ਅਤੇ ਆਪਣਾ ਜਨਮ ਸਵਾਰ, ਨਾਮ ਜਪ ਅਤੇ ਜੀਵਨ ਜਿੱਤ। ਹਮਜਾ ਸਦਾ ਇੱਥੇ ਰਿਹਾ ਜਦੋਂ ਸਤਿਗੁਰੂ ਜੀ ਚਲੇ ਗਏ, ਇਸ ਬੇਰ ਦੇ ਸਾਹਮਣੇ ਅਦਬ ਨਾਲ ਧਿਆਨ ਜੋੜ ਕੇ ਬੈਠਿਆ ਕਰਦਾ ਸੀ। ਸ਼ਹਿਰ ਸਿਆਲਕੋਟ ਵਿੱਚ ਘਰ ਘਰ ਉਸ ਰਾਤ ਦੀਪਮਾਲਾ ਹੋਈ। ਘਰ ਘਰ ਸ਼ਾਦਿਆਨੇ ਵੱਜੇ। ਹਮਜ਼ਾ ਗੌਸ਼ ਨੂੰ ਮੱਤ ਆਉਣ ਨਾਲ ਗੀਗਾ ਹੀ ਨਹੀਂ ਬਚਿਆ ਸੀ, ਸਗੋਂ ਆਮ ਅਸਰ ਤੁਰਕਾਨੀ ਮੱਤ ਵੱਲੋਂ ਹੋਰ ਉਦਾਸੀ ਦਾ ਪਿਆ। ਲੋਕਾਂ ਦੇ ਦਿਲਾਂ ਵਿੱਚ ਮੁਸਲਮਾਨੀ ਫਕੀਰਾਂ ਦੀ ਅਜ਼ਮਤ ਮੂਲੋਂ ਘਟ ਗਈ। ਇਸ ਸਮੇਂ ਸਿੱਧ ਅਤੇ ਪੀਰ ਪੰਜਾਬ ਵਿੱਚ ਪੰਜਾਬੀਆਂ ਦੇ ਮਨਾਂ ਦੇ ਮਾਲਕ ਸਨ। ਇਹ ਦੋਵੇਂ ਸਿੱਧੀਆਂ ਅਤੇ ਨਾਟਕ ਚੇਟਕਾਂ ਵਿੱਚ ਰੁੱਝੇ ਰਹਿੰਦੇ ਸਨ। ਵਾਹਿਗੁਰੂ ਦੀ ਪ੍ਰੇਮ ਭਗਤੀ, ਉੱਚ ਜੀਵਨ ਅਤੇ ਰਸ ਜੀਵਨ ਕਿਸੇ ਪਾਸ ਨਹੀਂ ਸੀ, ਸਗੋਂ ਸਾਰੇ ਚੇਟਕੀ ਹੋ ਰਹੇ ਸਨ ਅਤੇ ਨਾਨਾ ਤਰ੍ਹਾਂ ਦੇ ਦਿਖਾਵੇ ਦੇ ਜਾਂ ਉਂਝ ਹੱਠਾਂ ਤੱਪਾਂ ਵਿੱਚ ਫਸੇ ਪਏ ਸਨ। ਲੋਕਾਂ ਦੇ ਮਨ ਐਸੇ ਆਗੂਆਂ ਕਰਕੇ ਅਤੇ ਮੁਸਲਮਾਨੀ ਰਾਜ ਦੇ ਦਬਾਅ ਕਰਕੇ ਦੱਬੇ ਰਹਿੰਦੇ ਸਨ। ਸਚਿਆਈ, ਸੁਤੰਤਰਤਾ, ਰੱਬੀ ਪਿਆਰ ਅਤੇ ਉਪਕਾਰ ਦੀ ਰੌਂ ਬਹੁਤ ਘੱਟ ਸੀ। ਸਤਿਗੁਰੂ ਨਾਨਕ ਦੇ ਹਰ ਕੌਤਕ ਨੇ ਲੋਕਾਂ ਵਿੱਚ ਜੀਵਨ ਰੌਂ ਫੇਰੀ। ਸ੍ਰਿਸ਼ਟੀ ਵਿੱਚ ਸੱਚ ਦ੍ਰਿੜਾਇਆ, ਪਿਆਰ ਵਸਾਇਆ, ਭਗਤੀ ਪਾਈ ਅਤੇ ਮਰਦ ਬੰਦੇ ਪੈਦਾ ਕੀਤੇ। ਹਮਜ਼ੇ ਦਾ ਸੁਧਾਰ ਸਾਰੇ ਸ਼ਹਿਰ ਅਤੇ ਕੀ ਇਲਾਕੇ ਦੇ ਸੁਧਾਰ 'ਤੇ ਭਾਰੀ ਅਸਰ ਪਾ ਗਿਆ। ਤਦ ਤੋਂ ਹੀ ਸਿੱਖੀ ਦੀ ਜੜ ਸਿਆਲਕੋਟ ਦੇ ਇਲਾਕੇ ਵਿੱਚ ਲੱਗ ਪਈ। ਰਾਤ ਤਾਂ ਘਰ ਘਰ ਖੁਸ਼ੀਆਂ ਵਿੱਚ ਲੰਘੀ। ਅਗਲੇ ਦਿਨ ਹੋਰ ਸੂਫੀ ਫਕੀਰ, ਸਿੱਧ ਆਦਿ ਪੂਰਨ ਦੀ ਖੂਹੀ ਦੇ ਮਹੰਤ ਅਤੇ ਸਾਧੂ ਮਹਿਮਾ ਸੁਣ ਕੇ ਆਏ, ਮਿਲੇ ਅਤੇ ਵਾਰਤਾਲਾਪ ਕਰਕੇ ਕ੍ਰਿਤ ਕ੍ਰਿਤ ਹੋਏ। ਸਤਿਗੁਰ ਦੇ ਸੱਚ ਸਫਾਈ ਅੰਦਰੋਂ ਬਾਹਰੋਂ ਏਕਤਾ ਦੇ ਪਿਆਰ ਨਾਲ ਸਾਰੇ ਪ੍ਰੇਮ ਪ੍ਰਾਪਤ ਕਰਕੇ ਗਏ। ਇਹਨਾਂ ਲੋਕਾਂ ਦੇ ਦਿਲਾਂ ਵਿੱਚ ਸੁੱਖ ਅਤੇ ਸਾਹਸ ਵਧਿਆ। ਅਗਲੇ ਦਿਨ ਮੂਲਾ ਸਤਿਗੁਰੂ ਦੇ ਦਰਸ਼ਨ ਨੂੰ ਆਇਆ, ਜਿਸ ਨੇ ਮਰਦਾਨੇ ਨੂੰ ਲਿਖ ਦਿੱਤਾ ਸੀ ਕਿ ਮਰਨਾ ਸੱਚ ਹੈ ਅਤੇ ਜਿਉਣਾ ਕੂੜ ਹੈ। ਹੁਣ ਉਸ ਨੂੰ ਵੀ ਪਤਾ ਲੱਗ ਗਿਆ ਕਿ ਉਹ ਵਪਾਰੀ ਕੌਣ ਸੀ ਜੋ ਦੋ ਪੈਸੇ ਨੂੰ ਸੱਚ ਅਤੇ ਝੂਠ ਵਿਹਾਜਦਾ ਸੀ। ਇਹ ਸੱਜਣ ਕੁਛ ਵੈਰਾਗੀ ਅਤੇ ਕੁਝ ਵਿਚਾਰਵਾਨ ਸੀ। ਆਚਰਣ ਦਾ ਵੀ ਭਲਾ ਸੀ, ਪਰੰਤੂ ਜੀਵਨ ਕਣੀ ਦਾ ਜਾਣੂ ਨਹੀਂ ਸੀ। ਕੀਰਤੀ ਸੁਣ ਕੇ ਇਹ ਸੱਜਣ ਵੀ ਦਰਸ਼ਨਾਂ ਲਈ ਆਇਆ। ਸਤਿਗੁਰ ਨੇ ਪਛਾਣਿਆ ਕਿ ਇਹ ਮਰਨ ਨੂੰ ਸੱਚ ਅਤੇ ਜੀਵਨ ਨੂੰ ਝੂਠ ਜਾਣਨ ਵਾਲਾ ਹੈ। ਇਸ ਦੀ ਮੱਤ ਅਤੇ ਪਾਪ ਦਾ ਪੜਦਾ ਨਹੀਂ ਪੈਣਾ ਚਾਹੀਦਾ, ਪਰ ਨਾਮ ਬਿਨਾਂ ਹਾਉਂ ਦੇ ਛੌੜ ਨਹੀਂ ਕੱਟੇ ਜਾਂਦੇ। ਹੁਣ ਇਸ ਨੂੰ ਨਾਮ ਦਾ ਰੰਗ ਚੜ੍ਹੇ ਤਾਂ ਚੰਗਾ ਹੋਵੇ। ਸੋ ਦਾਤੇ ਨੇ ਉਸ ਨੂੰ ਨਾਮ ਦਾਨ ਦਿੱਤਾ। ਹੁਕਮ ਹੋਇਆ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਮੂਲੇ ਦੇ ਅੰਦਰ ਜਦ ਪ੍ਰਕਾਸ਼ ਹੋਇਆ ਨਾਮ ਦਾ, ਤਾਂ ਮਨ ਸੁੱਖ ਵਿੱਚ ਆਇਓ ਸੂ। ਅੰਦਰ ਇੱਕ ਰਸ ਦੀ ਲਹਿਰ ਅਤੇ ਅੰਦਰਲੇ ਹੁਸਨ ਦੀ ਪ੍ਰਤੀਤੀ ਦੀ ਲਹਿਰ ਛਿੜ ਪਈ। ਆਪ ਉੱਚਾ ਅਤੇ ਸੁੱਚਾ ਹੋ ਗਿਆ। ਦਿਨ ਰਾਤ ਨਾਮ ਵਿੱਚ ਰੰਗ ਬੱਜ ਗਿਆ। ਮੂਲੇ ਨੂੰ ਇਸ ਰਸ ਦੇ ਆਇਆ ਸੋਝੀ ਆਈ ਕਿ ਵੈਰਾਗ ਭਲਾ ਤਾਂ ਹੈ, ਪਰ ਉਹ ਮਾਇਆ ਦੀ ਮੈਲ ਧੋਣ ਦਾ ਸਾਬਣ ਹੈ, ਵੈਰਾਗ ਪ੍ਰਾਪਤੀ ਨਹੀਂ ਹੈ। ਹਾਂ, ਵੈਰਾਗ ਭਲਿਆਈ ਹੈ, ਆਤਮ ਰੰਗ ਦੀ ਪਾਹ ਵੀ ਹੈ, ਪਰ ਰੰਗ ਨਾਮ ਹੈ। ਨਾਮ ਦੀ ਕਣੀ, ਜੀਵਨ ਕਣੀ ਜਦ ਅੰਦਰ ਵੱਸਦੀ ਹੈ ਤਾਂ ਆਪਾ ਰਸ ਰੂਪ ਹੋ ਜਾਗ ਉੱਠਦਾ ਹੈ ਅਤੇ ਆਪੇ ਵਿੱਚ ਉੱਚਾ ਹੋ ਕੇ ਆਪੇ ਤੋਂ ਭਿੰਨ ਵਿੱਚ ਵੱਸਦਾ ਨਹੀਂ, ਰਸੀਆ ਅਤੇ ਸੁਖੀਆ ਹੋ ਜਾਂਦਾ ਹੈ। ਮੂਲੇ ਨੂੰ ਸਤਿਗੁਰ ਦੇ ਚਰਨਾਂ ਨਾਲ ਇਤਨਾ ਪਿਆਰ ਹੋ ਗਿਆ ਕਿ ਉਹ ਘਰ ਤੋਂ ਉਦਾਸ ਹੋ ਗਿਆ। ਕੀਰਤਨ, ਸਤਸੰਗ ਅਤੇ ਰੱਬੀ ਜੋਤ, ਗੁਰੂ ਨਾਨਕ ਦੇ ਦਰਸ਼ਨ ਉਸ ਨੂੰ ਮੋਹ ਗਏ। ਜਦੋਂ ਸਤਿਗੁਰੂ ਜੀ ਸਿਆਲਕੋਟ ਤੋਂ ਤੁਰੇ ਤਦ ਮੂਲਾ ਨਾਲ ਹੀ ਗਿਆ, ਔਰ ਕਈ ਵੇਰ ਦੇਸ਼ ਪ੍ਰਦੇਸ਼ ਸੇਵਾ ਕਮਾਉਂਦਾ ਅਤੇ ਕਿਰਤਾਰਥ ਹੁੰਦਾ ਰਿਹਾ ਅਤੇ ਨਾਮ ਦੇ ਪ੍ਰਚਾਰ ਵਿੱਚ ਸੇਵਾਦਾਰ ਰਿਹਾ। ਕਾਬਲ ਜਦ ਸਤਿਗੁਰੂ ਜੀ ਗਏ ਹਨ ਤਾਂ ਮੂਲਾ ਸਤਿਗੁਰ ਦੇ ਸ਼ਬਦ ਲਿਖਿਆ ਕਰਦਾ ਸੀ। ਹੁਣ ਗੁਰੂ ਬਾਬੇ ਨੇ ਰੂਪੇ ਨੂੰ ਉੱਥੇ ਹੀ ਛੱਡਿਆ ਜੋ ਦੜਪ ਦੇ ਇਲਾਕੇ ਵਿੱਚ ਫਿਰੇ, ਸੱਚ ਦਾ ਸਿੰਘੀ ਨਾਦ ਵਜਾਵੇ ਅਤੇ ਨਾਮਦਾਨ ਬਖਸ਼ੇ। ਆਪ ਗੁਰੂ ਬਾਬਾ ਜੀ ਅਰਮੂਲੇ ਨੂੰ ਨਾਲ ਲੈ ਕੇ ਪੰਜਾਬ ਦੇ ਦੱਖਣ ਨੂੰ ਹੋ ਟੁਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।